सतनाम श्री वाहे गुरु साहेब जी राग तनासरी मोहल्ला तीजा कार चौथा एक ओंकार सतगुर प्रसाद हम भीखक पेखारी तेरे तू निज पद है दाता हो दयाल नाम देहो मंगत जान कौ सदा रहो रंग राता हम भीखक पेखारी तेरे तू निज पद है दाता हो दयाल नाम देहो मंगत जान कौ सदा रहो रंग राता हों बलहारे डाओ साचे तेरे नाम विटोह करण कारण सबना का एको अवर ना दूजा कोई रहाओ बहुते फेर पै कृपण कौ अब किश कृपा कीजै हो दयाल दर्शन देहो अपना ऐसी बख्श करीजै पंत नानक परम पट खुले गुर प्रसादी जानया साची लिव लागी है पीतर सतगुर स्यों मन मानया पंत नानक परम पट खुले गुर प्रसादी जानया साची लिव लागी है पीतर सतगुर स्यों मन मानया वाहे गुरु जी का खालसा वाहे गुरु जी की फतेह।
गुर सिंघासन ते प्रकाशमान शतर चवर तख दे मालक धन श्री गुरु ग्रंथ साहिब जी महाराज जी दे अमृत वेले सचखंड श्री हरिमंदर साहिब श्री दरबार साहिब जी विखे प्रकाशमान हुंदिया आए अज दे पावन हुक्म नूं इस समय आप जी गुरद्वारा मंजी साहिब दीवान हाल श्री अमृतसर साहिब जी दे पावन दर तो शरवन कर रहे हो। ए पावन हुक्म श्री गुरु ग्रंथ साहिब जी महाराज जी दे 666 अंग ते सुभाई मन है। आओ साहिब रहमत करन अकाल पुरख जी दी जिन्हां दी ये धुर की बाणी है ओ आप कृपा करन ए पावन शब्द इस शब्द दी विचार बड़ी कागरता सहित बड़ी भावना सहित अते हिरदे विच टकावन दी अंदर दी सुरत सहित इस पावन शब्द नाल जुड़न दी मालिक आप कृपा करन जी। आओ शब्द विचार आरंभ करन तो पहला एक बारी सारे बड़े प्यार नाल आखो जी सतनाम वाहे गुरु वाहे गुरु, वाहे गुरु।
सतनाम श्री वाहे गुरु साहेब जी, राग तनासरी मोहल्ला तीजा, घर चौथा, एक ओंकार सतगुर प्रसाद।
ए शब्द राग तनासरी विच साहब जी ने उचारे है, अते राग दे नाल ताल दा संबंध भी है। ओ चौथे घर विच ताल दा संबंध रखिया ने मेरे पातशाह जी। इस शब्द दे आरंभ विच साडे सारियां दी सुरत नू इक ओंकार नाल जोड़दे आ। मंगला चरण दे रूप विच ए उचारण कीता है, इक ओंकार सतगुर प्रसाद। चूंकि अकाल पुरख वाहिगुरु इक है, चूंकि एकस ते सब दूजा हुआ, एको वरत है अवर ना बिया, भावे उस करते तो अनेक रचना पैदा हुई, आकार पैदा किते ओंकार ते तमाम आकारां नू पैदा करके सब दे अंदर अपनी जोत भी रखी। सब मैं जोत, जोत है सोए, ते तमाम आकारां विच निरंकार बैठा, पर अनेकता विच जाके अनेक नहीं होया। एक है सूरज, एक है अनेकां घड़े पानी दे होवन, चंद्रमा एक है अनेकां घड़े पानी दे होवन, प्रतिबिंबत रूप विच चंद नजर भावे आए, प्रतिबिंबत रूप विच भावे ओ बिंब रूप सूरज नजर आए, पर अनेक प्रतिबिंब होने दे बावजूद बिंब एक है। ज्यों प्रतिबिंब बिंब को मिली है, तमाम जीवा अंदर आत्मा है, वो है प्रतिबिंबत रूप विच। जीव है शरीर दा घड़ा है, अते इस घड़े अंदर सूक्ष्म शरीर दा जल है। उस सूक्ष्म शरीर दे अंदर आत्मक ज्योत प्रतिबिंबत रूप विच अनेक है, पर एक है, अनेक है फिर एक है। वो एक ओंकार है, उसनु जानन दे लई, समझन लई, पहुंचन लई, मिलन लई, एकमिक होन लई सतगुरु दी कृपा दी लोड़ है। सतगुरु दी कृपा बिना आपू सुनिया ते जा सकदा है। उस करते नु एक ओंकार नु असी बुद्धि विच ते बिठा सकदे हां, पर जेड़ी अंदर दी सुरत दा जीव आत्मा दा परमात्मा नाल मिलन होना, एकमिकता होनी, उस दे लई सतगुरु दी कृपा दी लोड़ है। तो सतगुरु दी कृपा दे राही एक ओंकार नू जानिया जा सकदा है जी।
हम भीखक पेखारी तेरे, तू निज पद है दाता।
असी जिन्ने हां असी हां भीखक, ते भीखक दे अर्थ ने भिखिया मंगन वाला मंगता। असी भीखक हां, भीख मंगन वाले हां, भीख मंगन वाला होवे उसनू भिखारी कहंदे ने। हम भीखक, चूंके भीखक प्रीत भीख प्रभ पाए, ए मालिक तेरे दर ते झोली लेके आए हां, मंगन आए हां। अते ए गल बड़ी खास है, किसे होर कोल मंगन नहीं गए, तेरे भिखारी हां। चूंके तू तमाम संसार दा एक दाता है, दद्दा दाता एक है, सबको देवनहार मैं दर दर जाके किसी होर दर ते मंगल ले नहीं जावांगा। सगल द्वार को छाड़ के गहियो तुहारो द्वार, चूंके जिस कोल होवे कुछ ना, जो आप भुखा होवे वो किसे नु की देवेगा। जिस दा साहब नंगा भुखा होवे तिस दा नफर कित्थों रज खाए। जे साहब के घर वथ होवे सो नफरै हथ आवे, अनहोंदी कित्थों पाए। इस करके ओ मालिक जो तू निज पत है, तू है मेरे साहब जी निज पत है, अपने मालिक आप हो। मुनीम दी तरह मालिक नू पुछ के देन वाली हैसियत नहीं है आप जी दी, क्योंकि ओह पूछ ना किसे करे विचार, उसका कोई सलाहकार नहीं है, उसने किसे कोलो पुछ के नहीं देना। तू निज पत है, दाता दाते हो, अपने मालिक आप हो। असी हां तेरे भिखारी, ते भिखारी किहो जिहा होना चाहिए। आवत है जाके भीख, मांगत भिखारी दीन, देखत अधीन है निराशो ना बिडार है। बैठत है जाके द्वार, आशा को बिडार स्वान, अंत करना के तोर टूक ताहे डार है। पाइन की पन ही रहत पर हर परी, ताहू काहू काज उठ चलत समार है। छाड़ हंकार छार होए गुर मार्ग में, कबहू दया के आन दयाल पग तार है। भाई गुरदास साहब जी कहंदे ने इहो जिहा भिखारी बन, तेरे कोल गरीबी चाहीदी है, तेरे कोल दीनता चाहीदी है, तेरे कोल अधीनगी चाहीदी है। कोई मंगता किसे कोल जाए, पेंट कोट पाके जाए, सूट बूट पाके जाए, बड़े रोब नाल जाके मंगे, ओए मालका दे मैनू। मालिक कह देगा भी जमा नहीं करा के आया, चल गए। मंगते जाते ने, दे दो जी, भुखा हां, मेरे कोल कुछ नहीं है। बार बार अधीनगी विच हाथ जोड़ दे, तरले कढ़ दे, मिन्नतां कर दे, ते कई वारी पत्थर दिल मालिक भी पिंगल जांदे भी। बड़ी दीनता नाल, बड़ी दीनगी नाल बेचारा पिया मंगदा है। आवत है जाके भीख, मांगत भिखारी दीन, देखत अधीन है निराशो ना बिडार है। उसनु निराशता नाल उसकी आस ढा के नहीं उसनु तोरदा। ते गुरु नानक पातशाह जी ने रामकली राग विच पुरातन समय दे मंगन वाले बादशाह कोल जाके लोगन वालां दे लोगां वालियां दा तरीका दर्शाया। लोग पुरातन समय छोटे छोटे रियासतां दे बादशाह हुंदे सन, लोग मंगन चले जांदे सन। उन्हां दा तीन तरीकियां दा कदम हुंदा सी। पहला जाके निवना, दूसरा कदम कोई नजराना भेट अगे रखना, ते तीसरा कदम बड़ी अधीनगी नाल बड़ी निम्रता नाल अरजोई करनी। हजूर कहंदे ने जदों रब दे घर मंगन जाइए उथे भी तीन कदम चाहिए ने। तुद नो निमन मनन तेरा नाउ, साच भेट बैसन को थाउ, सत संतोख होवे अरदास, ता सुन सद बहाले पास, नानक बिरथा कोई न होए, ऐसी दरगह साचा सोए। रब दे घर दे असूल विच भी जिवें गुरु चरणा विच आई दे, मैं बेनती करा इथे मस्तक भी झुकाई दे, निवदे भी हां, भेटा भी रख दे, अरदास भी कर दे। पर हजूर कहंदे ने तेरे बाहर दे कदम भी तीन चाहिए ने। तू निव भी, भेटा भी रख, अरदास भी कर, पर अंतरीव तीन कदम भी चाहिए ने। ओ है तुद नो निवन मनन तेरा नाउ, तेरे नाम नु मनन भी कहो नानक, सब तेरी वडियाई कोई नाउ ना जाने। मेरा ए तेरे नाम दी बरकत है, अंदरों धर के निम्रता विच भरना, ए अंदरला निवना। साच भेट एक है भेटा बाहरों तिल फुल भेट कीता, एक है भेटा जो अमृत वेले उठ के इशनान करके निम्रता विच बैठ के नितनेम सिमरन कर लिया। ਇਹ ਮਾਲਕ ਅੱਗੇ ਅੰਮ੍ਰਿਤ ਵੇਲੇ ਦੀ ਭੇਟ ਰੱਖ ਦਿੱਤੀ, ਸ਼ੁਭ ਗੁਣਾਂ ਵਿੱਚ ਜੀਵਨ ਬਤੀਤ ਕੀਤਾ, ਇਹ ਸ਼ੁਭ ਗੁਣਾਂ ਦੀ ਭੇਟਾ ਰੱਖ ਦਿੱਤੀ, ਸਾਚ ਭੇਟ। ਇਸ ਨਾਲ ਕੀ ਹੋਏਗਾ, ਬੈਸਣ ਕੋ ਥਾਉ, ਮਾਲਕ ਦੇ ਦਰਬਾਰ ਵਿੱਚ ਬੈਠਣ ਦੀ ਤੈਨੂੰ ਜਗ੍ਹਾ ਮਿਲੇਗੀ। ਜਿਵੇਂ ਬਾਦਸ਼ਾਹ ਕੋਲ ਕੋਈ ਜਾਂਦਾ, ਹੱਥ ਜੋੜਦਾ, ਨਜ਼ਰਾਨਾ ਭੇਟ ਕਰਦਾ ਤੇ ਮਾਲਕ ਕਹਿੰਦਾ ਵੀ ਬੈਠ, ਅੱਗੋਂ ਫਿਰ ਕਹਿੰਦਾ ਵੀ ਦੱਸ ਕੀ ਚਾਹੀਦਾ, ਉੱਥੇ ਅਰਦਾਸ ਕਰਦਾ ਮੈਨੂੰ ਇਹ ਚਾਹੀਦਾ, ਸੱਤ ਸੰਤੋਖ ਹੋਵੇ ਅਰਦਾਸ, ਤੇਰੀ ਅਰਦਾਸ ਵਿੱਚ ਸੱਤ ਹੋਵੇ, ਝੂਠ ਨਾ ਛੁਪਿਆ ਹੋਵੇ, ਤੇਰੀ ਅਰਦਾਸ ਵਿੱਚ ਸੰਤੋਖ ਹੋਵੇ, ਇਹ ਨਾ ਵੀ ਅੱਗੇ ਹੀ ਬਹੁਤ ਹੋਵੇ ਤੇ ਹੋਰ ਤ੍ਰਿਸ਼ਨਾ ਭਰਿਆ ਮੰਗੀ ਜਾਵੇ। ਤੇ ਉਹ ਜਦੋਂ ਸੱਤ ਤੇ ਸੰਤੋਖ ਸਹਿਤ ਅਰਦਾਸ ਕੀਤੀ, ਮਾਲਕ ਨੇ ਦਰ ਆਏ ਨੂੰ ਸੱਦ ਕੇ ਆਪਣੇ ਕੋਲ ਬਿਠਾ ਲਿਆ ਤੇ ਫਿਰ ਉਸ ਨੂੰ ਪੁੱਛਿਆ ਵੀ ਬੋਲ, ਚਾਹੀਦਾ ਕੀ ਹੈ, ਮੈਂ ਬੇਨਤੀ ਕਰਾਂ। ਉਸ ਦੀ ਅਰਦਾਸ ਕਬੂਲ ਕਰਕੇ ਮਾਲਕ ਦਾਤ ਝੋਲੀ ਵਿੱਚ ਪਾ ਦਿੰਦਾ। ਹਜ਼ੂਰ ਇਸ ਰਾਮਕਲੀ ਸ਼ਬਦ ਦੇ ਅਖੀਰ ਤੇ ਦੋ ਪੰਕਤੀਆਂ ਚ ਇੱਕ ਗੱਲ ਕਹਿੰਦੇ ਨੇ, ਲੋਕ ਤਿਕਾਰ ਕਹਿ ਮੰਗਤ ਜਨ ਮੰਗਤ ਮਾਨ ਨਾ ਪਾਇਆ। ਗੱਲ ਧਿਆਨ ਚ ਰੱਖਿਓ, ਦੁਨੀਆਂ ਦੇ ਦਰ ਮੰਗਤਾ ਜਾਏ, ਲੋਕਾਂ ਦੀ ਨਜ਼ਰ ਮੰਗਤੇ ਵੱਲ ਵੇਖ ਕੇ ਕਿਉਂ ਜੀ ਹੁੰਦੀ ਹੈ, ਨਫ਼ਰਤ ਜੀ ਨਜ਼ਰ ਹੁੰਦੀ ਹੈ, ਮੰਗਣ ਆ ਗਏ ਹੈ। ਭਾਈ ਕਾਨ ਸਿੰਘ ਜੀ ਨਾਭਾ ਵਾਲਿਆਂ ਨੇ ਤੇ ਇੱਕ ਘਰ ਦਾ ਜ਼ਿਕਰ ਵੀ ਇੰਜ ਕੀਤਾ ਵੀ ਮੰਗਤਾ ਜਾਂਦਾ ਮੰਗਣ ਤੇ ਪੁੱਛਦਾ ਵੀ ਇਹ ਜਿਹੜੇ ਘਰ ਮੰਗਣ ਆਇਆ ਵੀ ਇਹ ਦਿੰਦਾ ਵੀ ਇਹ ਕੁਝ। ਉਹ ਅੱਗੋਂ ਕਹਿੰਦਾ, ਦੋ ਕੋ ਦੈ ਕਰ ਖਾਤ ਹੈ ਯੇ ਠਾਕਰ ਕੇ ਦਾਸ, ਇਹ ਦੋ ਨੂੰ ਦੇ ਕੇ ਖਾਂਦੇ ਨੇ, ਅਖਰੀ ਅਰਥ ਇਹ ਬਣਿਆ ਸੀ। ਉਸ ਆਖਿਆ ਵੀ ਚਲੋ ਇੱਕ ਮੈਂ ਆਇਆ ਮਿਲੇਗਾ ਹੀ, ਕਿਸੇ ਹੋਰ ਨੂੰ ਵੀ ਦੇਵੇਗਾ। ਪਰ ਜਦੋਂ ਗਿਆ ਮੰਗਣ ਤੇ ਦਰਵਾਜ਼ਾ ਬੰਦ ਕਰ ਲਏ। ਉਹ ਕਹਿੰਦਾ ਵੀ ਤੂੰ ਕਹਿੰਦਾ ਸੈਂ ਵੀ ਦੋ ਨੂੰ ਦੇ ਕੇ ਖਾਂਦਾ। ਉਹ ਕਹਿੰਦਾ ਗੱਲ ਸਮਝ, ਆ ਜਿਹੜੇ ਦੋ ਦਰਵਾਜ਼ੇ ਨਾ, ਦੋ ਇਹ ਬੰਦ ਕਰਕੇ ਇਕੱਲੇ ਬਹਿ ਕੇ ਖਾਂਦੇ ਨੇ। ਦੋ ਕੋ ਦੈ ਕਰ ਖਾਤ ਹੈ ਯੇ ਠਾਕਰ ਕੇ ਦਾਸ, ਹੇ ਜਾਚਕ ਤੂੰ ਸਬਰ ਕਰ ਤਿਆਗੋ ਭੋਜਨ ਆਸ। ਇਹੋ ਜਿਹੇ ਨੇ, ਅੱਜ ਤਾਂ ਦਰਵਾਜ਼ਾ ਆਮ ਸਿੰਗਲ ਰਹਿ ਗਿਆ ਨਾ, ਪਹਿਲਾਂ ਦੋ ਫੱਟ ਹੁੰਦੇ ਸਨ। ਇਹ ਕਹਿੰਦਾ ਵੀ ਜਦੋਂ ਕੋਈ ਮੰਗਣ ਆ ਜਾਏ ਨਾ, ਇਹ ਦੋਵੇਂ ਦਰਵਾਜ਼ੇ ਬੰਦ ਕਰ ਲੈਂਦੇ ਨੇ। ਇਹ ਹਕੀਕਤ ਹੈ, ਦੁਨੀਆਂ ਦਾ ਦਰ ਹੈ, ਮੰਗਤੇ ਨੂੰ ਵੇਖ ਕੇ ਲੋਕ ਨਫ਼ਰਤ ਕਰਦੇ ਨੇ, ਕਹਿੰਦੇ ਨੇ ਹੱਟਾ ਕੱਟਾ ਮੰਗ ਕੇ ਖਾਂਦਾ, ਸ਼ਰਮ ਨਹੀਂ ਆਉਂਦੀ, ਕੰਮ ਕਰ, ਨਿਰਾਦਰ ਪਾਉਂਦੇ ਨੇ ਝੋਲੀ ਵਿੱਚ। ਲੋਕ ਤਿਕਾਰ ਕਹਿ ਮੰਗਤ ਜਨ, ਲੋਕ ਲਾਣਤ ਪਾਉਂਦੇ ਨੇ, ਤ੍ਰਿਕਾਰ ਪਾਉਂਦੇ ਨੇ, ਫਿੱਟੇ ਮੂੰਹ ਕਹਿੰਦੇ ਨੇ। ਪਰ ਮੈਂ ਇੱਕ ਬੇਨਤੀ ਕਰਾਂਗਾ, ਮੰਗਤੇ ਦੀ ਝੋਲੀ ਵਿੱਚ ਕੋਈ ਆਟਾ ਪਾ ਦੇ, ਕੋਈ ਪੈਸੇ ਪਾ ਦੇ, ਪਰ ਮੰਗਤੇ ਦੀ ਝੋਲੀ ਵਿੱਚ ਮੰਗਤ ਮਾਨ ਨਾ ਪਾਇਆ, ਉਹਨੂੰ ਮਾਨ ਨਹੀਂ ਦਿੰਦੇ, ਰਿਸਪੈਕਟ ਨਹੀਂ ਦਿੰਦੇ ਵੀ ਆਓ ਜੀ ਅੰਦਰ ਲੰਘ ਆਓ, ਸਿਟਿੰਗ ਰੂਮ ਵਿੱਚ ਬੈਠੋ, ਇੰਜ ਨਹੀਂ ਕਹਿੰਦੇ, ਉਹਨੂੰ ਲਾਣਤ ਪਾਉਂਦੇ ਨੇ। ਪਰ ਮਾਲਕ ਦੇ ਦਰ ਮੰਗਣ ਜਾਈਏ, ਮਾਲਕ ਲਾਣਤ ਨਹੀਂ ਪਾਉਂਦਾ, ਉਹ ਤਾਂ ਸੁਣ ਸੱਦ ਬਹਾਲੇ ਪਾਸ, ਮਾਲਕ ਇੱਜ਼ਤ ਦਿੰਦਾ ਇਹ ਮੇਰੇ ਦਰ ਮੰਗਣ ਆਇਆ, ਤੇ ਸੱਚ ਕਰਕੇ ਇਹ ਜਾਣ ਲਓ ਉੱਥੇ ਮਾਨ ਮੰਗੇ, ਤਾਨ ਮੰਗੇ, ਧਨ ਲਖਮੀ ਮੰਗੇ, ਉੱਥੇ ਪੁੱਤਰ ਦੀ ਦਾਤ ਮੰਗੇ, ਮਾਲਕ ਤਾਂ ਵੀ ਝੋਲੀ ਵਿੱਚ ਪਾ ਕੇ ਤੋਰਦਾ। ਮਾਨ ਮੰਗੋ, ਤਾਨ ਮੰਗੋ, ਧਨ ਲਖਮੀ ਸੁੱਧ ਦੇ, ਉਹ ਮਾਲਕ ਐਸੀ ਰਹਿਮਤ ਕਰਨ ਵਾਲਾ। ਇਸ ਕਰਕੇ ਸਾਹਿਬ ਕਹਿੰਦੇ ਨੇ, ਜਿਹੜਾ ਮਾਲਕ ਐਡੀ ਕਿਰਪਾ ਕਰਨ ਵਾਲਾ, ਉਸ ਮਾਲਕ ਦੇ ਦਰ ਤੇ ਜਾ ਕੇ ਅਸੀਂ ਭੀਖਕ ਬਣਨਾ, ਭਿਖਾਰੀ ਬਣ ਕੇ ਮਾਲਕ ਨੂੰ ਕਹਿਣਾ ਤੇਰੇ ਦਰ ਆਏ ਹਾਂ, ਤੂੰ ਤਮਾਮ ਬਰਕਤਾਂ ਦਾ ਆਪ ਮਾਲਕ ਹੈ ਤੇ ਦਾਤਾਂ ਦਿੰਦਾ। ਮੈਂ ਬੇਨਤੀ ਕਰਾਂ, ਬੜੇ ਲੋਕ ਨੇ ਜਿਨ੍ਹਾਂ ਕੋਲ ਬਹੁਤ ਕੁਝ ਹੈ ਪਰ ਦੇ ਨਹੀਂ ਸਕਦੇ, ਉਹ ਮਾਲਕ ਦਾਤਾ ਹੈ, ਬੜਾ ਖੁੱਲੇ ਦਿਲ ਦਾ ਮਾਲਕ ਹੈ। ਔਰ ਸੱਚ ਕਰਕੇ ਇਹ ਜਾਣਿਓ, ਉਸ ਦਰ ਤੋਂ ਮੰਗਣ ਵਾਲਾ ਕਦੀ ਮੰਗਤਾ ਨਹੀਂ ਰਹਿੰਦਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਪਹਿਲੀ ਵਾਰ ਦੇਖਿਆ, ਇੱਕ ਦਰ ਤੇ ਜਾ ਕੇ ਮੰਗਿਆ, ਰਬਾਬ ਵਜਾਈ, ਘਰ ਵਾਲੇ ਦੀ ਸਿਫਤ ਕੀਤੀ, ਮੰਗਿਆ, ਫਿਰ ਦੂਜੇ ਦਰਵਾਜ਼ੇ ਗਿਆ, ਉੱਥੇ ਰਬਾਬ ਵਜਾਈ, ਸਿਫਤ ਕੀਤੀ, ਮੰਗਿਆ,
मेरे पातशाह जी आवाज दिती, भाई इधर आ। आ गए जी। सतगुरु कहंदे ने गल सुन, रबाब ते भली बजाइंदा ते गांदा भी भला, पर जो घर वालियां दी सिफत करदा ए चंगा नहीं करदा। ए घर घर जाके घर वालियां दी सिफत करी जांदा, इन्हां तैनू मंगता बनाया ते सारी जिंदगी मंगता बनाई रखणगे। ए छोटियां कोल जाके ना मंग, इन्हां दी दात बड़ी छोटी है। आ मेरे नाल, मैं तैनू वड्डे दर दा मंगता बनावा, जिस दियां दातां बड़ियां वड्डियां, वड्डे कियां वड्याईयां, किस कहना कहन ना जाए, सो करता कादर करीम दे जिया रिजक संवाहे। आ मेरे नाल तुर पै। मैं बेनती करा, पहली उदासी 8 साल दी नबाई घर नहीं आए, जिथे लै गए मेरे बाबा जी नाल नाल। 8 सालां बाद वापस आए, तलवंडी आए, सतगुरु कहंदे जाओ घर परिवार दी खबर लैओ। गए, एकदम दरवाजा खुलिया, अगाऊं तां सूचना कोई नहीं सी। घरवाली वेख्या मेरे सिर दे साईं आ गए ने, बड़ी चाह विच भर गई, 8 सालां बाद आए ने। लो बिठाया, पानी दा गिलास भाई मरदाने दे हाथ विच फड़ाउंदी ते अगों भाई मरदाना जी पानी दा गिलास विच हाथ विच फड़दे ही घरवाली नूं मुखातब होके कहंदे ने, भलीए मैनू एक गल दस, 8 सालां बाद घर आया, मगरों कोई मुश्किल ते नहीं आई? ते घरवाली पता की कहंदी है, जी हद कर दियो, जिन्ना नाल रब दी इबादत करन गए सो उन्ना दी बरकत नाल ते सारा जहान रज रज के खांदा, मैनू की कमी रह जानी सी। वाह, चा विच भर गए। ते की कहंदे ने, भागां वालीए धन है तू जिसने घर बैठिया गुरु नानक दी अजमत नू जानिया है। ओ मेरे मालक दा दर है, जिस दर ते आईए भिखारी बनिए, होर दर ते मंगन दी लोड़ ना, अंदर भावना विच बने जी।
हो दयाल नाम देहो मंगत जन को, सदा रहो रंग राता।
हो दयाल, मेरे ते दया करो, दया दे घर विच आओ ते मैं मंगदा हां नाम देहो मंगत जन को। ए मंगत जन, ए आप जी दे दर आया, कृपा करके नाम दी दात दे दियो, जिस नाम दी बरकत नाल सारियां बरकतां आपे आ जांदियां। प्रभ कै सिमरन रिद सिद्ध नौनिद, प्रभ कै सिमरन ज्ञान ध्यान तत बुद्ध, ओ सिमरन दे दियो जिस नाल मेरे सारे कार्ज पूरे हो जांदे ने। प्रभ कै सिमरन कार्ज पूरे, प्रभ कै सिमरन कबहू ना झूरे। दया करो जी, मैनू नाम दियो, और एक गल सच करके जानियो, सियाने मंगते बन जाइए ते नाम मंगिए। मम्मा मांगन हार एयाना, एयाने मांगन हार ना बनिए, सियाने बनिए। मम्मा मांगन हार एयाना, देन हार दे रेहो सुजाना, जो दीनो सो एक है बार, मन मूर्ख कह करे पुकार, जो मांगे तो मांगे बिया, होर मंगदा करता नहीं मंगदा, नाम नहीं मंगदा, जो मांगे तो मांगे बिया, जानते कुशल न काहू थिया, मांगन मांग ता एक है मांग, नानक जानते पर है पराग। ओ अवस्था विच हजूर कहंदे ने, उस मालक दे दर जाके मंगना। ओ धन गुरु अमरदास पातशाह जी सानू मंगन दी गल समझांदिया कहंदे ने, हो दयाल नाम देहो मंगत जन कौ, सदा रहो रंग राता। संगत विच बैठिया रंगे रहे, आखो वाहिगुरु 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 वाहिगुरु।
ਇਹ ਰੰਗ ਸਦਾ ਚੜਿਆ ਰਹੇ। ਚੂੰਕਿ ਬਲ ਦੀ ਅੱਗ ਵਿੱਚ ਲੋਹਾ ਪਾਇਆ, ਲਾਲੋ ਲਾਲ ਹੋ ਗਿਆ, ਬਾਹਰ ਕੱਢਿਆ ਮੁੜ ਕਾਲੇ ਦਾ ਕਾਲਾ। ਬਲ ਦੀ ਅੱਗ ਵਿੱਚ ਲੱਕੜ ਪਾਈ, ਉਹ ਵੀ ਲਾਲੋ ਲਾਲ ਹੋ ਗਈ, ਪਰ ਵਾਪਸ ਲੱਕੜ ਬਣ ਕੇ ਨਿਕਲਣ ਜੋਗੀ ਨਾ ਰਹਿ ਗਈ। ਪਦਮ ਵਿਭੂਸ਼ਣ ਭਾਈ ਵੀਰ ਸਿੰਘ ਜੀ, ਜਿੰਨਾ ਚਿਰ ਅੱਗ ਨਾਲ ਤੂੰ ਲੋਹੇ, ਉਨਾ ਚਿਰ ਤੂੰ ਲਾਲ, ਲੱਕੜੀ ਨੇ ਇੱਕ ਛੋਹ ਲਈ ਲੋਹੇ, ਉਸ ਨਿਭ ਗਈ ਲਾਲੀ ਨਾਲ। ਮਾਲਕ ਐਸਾ ਕਰ ਦਿਓ, ਸੰਗਤ ਵਿੱਚ ਬੈਠਿਆਂ ਬੈਠਿਆਂ ਮੈਂ ਰੰਗਿਆ ਹੋਇਆ ਸਾਂ, ਚਲਾ ਜਾਵਾਂ ਤੇ ਫਿਰ ਵੀ ਦੁਨੀਆਂ ਦਾ ਰੰਗ ਨਾ ਨੇੜੇ ਆਵੇ, ਮੈਂ ਨਾਮ ਦੇ ਰੰਗ ਵਿੱਚ ਸਦਾ ਹੀ ਰੰਗਿਆ ਰਹਾਂ, ਇਸ ਪਿਆਰ ਵਿੱਚ ਸਦਾ ਭਿੱਜਿਆ ਰਹਾਂ, ਮੈਂ ਨਾਮ ਦੀ ਮਸਤੀ ਵਿੱਚ ਸਦਾ ਮਸਤ ਰਹਾਂ। ਭਾਈ ਵੀਰ ਸਿੰਘ ਜੀ ਇੱਕ ਹੋਰ ਗੱਲ ਸਮਝਾਉਂਦੇ ਨੇ, ਲੋਹੇ ਨੂੰ ਜਦ ਚੁੰਬਕ ਛੋਇਆ, ਲੋਹਾ ਚੁੰਬਕ ਹੋਇਆ, ਜਦ ਚੁੰਬਕ ਮਿਲ ਪਰੇ ਹਟ ਗਿਆ, ਲੋਹੇ ਚੁੰਬਕ ਖੋਇਆ, ਪਰ ਫੌਲਾਦ ਨੂੰ ਚੁੰਬਕ ਨੇ ਜਦ ਛੋਹ ਆਪਣੀ ਦਿੱਤੀ, ਜੱਫਾ ਮਾਰ ਲਿਆ ਉਸ ਪੱਕਾ, ਹੁਣ ਰੱਖਿਆ ਵਿੱਚ ਸਮੋਇਆ, ਉਹ ਚੁੰਬਕ ਨਾਲ ਸੂਈ ਲਾਈ, ਸੂਈ ਦੇ ਪਿੱਛੇ ਇੱਕ ਹੋਰ ਸੂਈ ਲਾ ਦਿੱਤੀ, ਉਹ ਨਾਲ ਤੁਰੀਆਂ ਹੁੰਦੀਆਂ, ਪਰ ਜਦੋਂ ਚੁੰਬਕ ਨਾਲ ਉਹ ਸੂਈ ਪਿਛਾਂ ਖਿੱਚ ਦਿੱਤੀ, ਚੁੰਬਕ ਦਾ ਅਸਰ ਖਤਮ ਹੋ ਗਿਆ। ਪਰ ਜੇ ਫੌਲਾਦ ਹੋਵੇ, ਉਹ ਪੱਕਾ ਲੋਹਾ, ਉਹ ਐਸਾ ਛੋਹ ਹਾਸਲ ਕਰਕੇ ਚੁੰਬਕ ਦੀ ਛੋਹ ਪ੍ਰਾਪਤ ਕਰ ਲੈ, ਹੁਣ ਚੁੰਬਕ ਪਰੇ ਵੀ ਹੋ ਜਾਏ ਪਰ ਅੰਦਰ ਖਿੱਚ ਚੁੰਬਕ ਵਾਲੀ ਅਜੇ ਵੀ ਕਾਇਮ ਰਹਿ ਜਾਏ। ਸੰਗਤ ਵਿੱਚੋਂ ਚਲੇ ਵੀ ਗਏ ਪਰ ਅੰਦਰ ਸੁਰਤ ਵਿੱਚ ਨਾਮ ਵਾਹਿਗੁਰੂ ਵਾਹਿਗੁਰੂ ਚੱਲਦਾ। ਵਾਹਿਗੁਰੂ ਦੇ ਭਾਉ ਵਿੱਚ ਸੰਗਤ ਤੋਂ ਦੂਰ ਬੈਠਿਆਂ ਵੀ ਹਾਂ, ਇਹ ਕਹਿ ਲਈਏ ਹੁਣ ਦੁਨੀਆਂ ਵਿੱਚ ਰਹਿੰਦੇ ਹਾਂ, ਖਾਂਦੇ ਹਾਂ, ਪਹਿਨਦੇ ਹਾਂ, ਸੌਂਦੇ ਹਾਂ, ਜਾਗਦੇ ਹਾਂ, ਪਰਿਵਾਰ ਵਿੱਚ ਹਾਂ, ਪਰ ਅੰਦਰ ਸੁਰਤ ਨਾਮ ਵਿੱਚ ਹੈ। ਇਹ ਕਿਰਪਾ ਕਰ ਦਿਓ, ਸਦਾ ਰਹੋ ਰੰਗ ਰਾਤਾ।
ਹੋ ਬਲਹਾਰੈ ਜਾਉ ਸੱਚ ਤੇਰੇ ਨਾਮ ਵਿੱਚੋ।
ਮੈਂ ਸਦਕੇ ਸਦਕੇ ਜਾਵਾਂ ਆਪ ਜੀ ਦੇ ਨਾਮ ਦੀ ਬਰਕਤ ਤੋਂ ਜੀ।
ਕਰਨ ਕਾਰਨ ਸਭਨਾ ਕਾ ਇੱਕੋ, ਅਵਰ ਨਾ ਦੂਜਾ ਕੋਈ।
ਤਮਾਮ ਸੰਸਾਰ ਦਾ ਕਰਨ ਤੇ ਕਾਰਨ ਥੋੜਾ ਧਿਆਨ ਚ ਰੱਖਿਓ। ਇਹਨੂੰ ਦੂਜੀ ਭਾਸ਼ਾ ਵਿੱਚ ਵਿਦਵਾਨਾਂ ਨੇ ਉਪਾਦਾਨ ਕਾਰਨ ਤੇ ਨਿਮਿਤ ਕਾਰਨ ਦੇ ਰੂਪ ਵਿੱਚ ਵਰਣਨ ਕੀਤਾ। ਇੱਕ ਘੜਾ, ਉਸ ਦਾ ਉਪਾਦਾਨ ਕਾਰਨ ਮਿੱਟੀ ਹੈ, ਪਰ ਅਕੇਲੀ ਮਿੱਟੀ ਘੜਾ ਨਹੀਂ ਬਣਦੀ, ਘੁਮਿਆਰ ਚੱਕਰ ਤੇ ਡੰਡ ਵੀ ਚਾਹੀਦਾ ਹੈ। ਕਰਨ ਤੇ ਕਾਰਨ ਧਿਆਨ ਚ ਰੱਖਿਓ। ਬਾਹਰ ਅਕੇਲਾ ਘੁਮਿਆਰ ਬਗੈਰ ਮਿੱਟੀ ਤੋਂ ਘੜਾ ਨਹੀਂ ਬਣਾ ਸਕਦਾ, ਤੇ ਅਕੇਲੀ ਮਿੱਟੀ ਵੀ ਘੜਾ ਨਹੀਂ ਬਣ ਸਕਦੀ। ਉਪਾਦਾਨ ਤੇ ਨਿਮਿਤ ਕਾਰਨ ਦੋਹਾਂ ਦਾ ਸੁਮੇਲ ਚਾਹੀਦਾ, ਪਰ ਵਾਹਿਗੁਰੂ ਦੇ ਘਰ ਵਿੱਚ ਇੰਜ ਨਹੀਂ ਹੈ। ਉਹ ਆਪ ਹੀ ਆਪਣੇ ਅੰਦਰੋਂ ਸੰਸਾਰਿਕ ਰਚਨਾ ਨੂੰ ਰਚਣ ਦੇ ਲਈ ਮਾਇਆਵੀ ਰਚਨਾ ਰਚ ਕੇ ਆਪੀ ਨੇ ਆਪ ਸਾਜਿਓ ਦੀ ਬਖਸ਼ਿਸ਼ ਕਰਕੇ, ਇਹ ਕਹਿ ਲਈਏ ਜਿਵੇਂ ਇੱਕ ਮੱਕੜੀ ਜਿਹੜੀ ਜਾਲਾ ਲੈਂਦੀ ਹੈ, ਉਹ ਆਪਣੇ ਅੰਦਰੋਂ ਹੀ ਜਾਲਾ ਕੱਢਦੀ ਤੇ ਤਣਦੀ ਵੀ ਆਪ ਹੈ। ਤਿਵੇਂ ਤਮਾਮ ਸੰਸਾਰ ਦਾ ਉਪਾਦਾਨ ਕਾਰਨ ਤੇ ਨਿਮਿਤ ਕਾਰਨ ਕਰਤਾ ਪੁਰਖ ਆਪ ਹੈ। ਆਪਣੇ ਚੋਂ ਮਾਇਆ ਪ੍ਰਗਟ ਕਰਕੇ, ਆਪਣੇ ਚੋਂ ਪੰਜ ਤੱਤ ਪ੍ਰਗਟ ਕਰਕੇ ਤਮਾਮ ਰਚਨਾ ਸਰਗੁਣ ਸਰੂਪ ਵਿੱਚ ਬਣਾਉਂਦਾ, ਔਰ ਤਮਾਮ ਸੰਸਾਰ ਨੂੰ ਮਟੀਰੀਅਲ ਵੀ ਆਪਣੇ ਅੰਦਰੋਂ ਤੇ ਬਣਾਉਣ ਦੀ ਕਲਾ ਵੀ ਆਪ ਹੀ ਰੱਖਦਾ। ਕਰਨ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ। ਹੋਰ ਕੋਈ ਵੀ ਸੰਸਾਰ ਦੀ ਰਚਨਾ ਨੂੰ ਰਚਣ ਵਾਲਾ ਨਹੀਂ ਹੈ ਜੀ। ਅਗੋ ਹਜੂਰ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਹਨ ਜੀ,
ਬਹੁਤੇ ਫੇਰ ਪਏ ਕਿਰਪਣ ਕੋ, ਅਬ ਕਿਸ ਕਿਰਪਾ ਕੀਜੈ।
ਕਿਰਪਨ ਦੇ ਅਰਥ ਨੇ ਅਖਰੀ ਅਰਥ ਸ਼ੂਮ, ਕੰਜੂਸ, ਭਾਵ ਅਰਥ ਹੈ ਮਾਇਆ ਵਿਹੜਿਆ, ਤੇ ਦੂਜੇ ਪੱਖ ਨਾਲ ਇੱਥੇ ਕਿਰਪਨ ਦਾ ਭਾਵ ਹੈ
ਜਿਵੇਂ ਮਾਇਆ ਦਾ ਕਿਰਪਨ ਮਾਇਆ ਦਾ ਸ਼ੂਮ ਮਾਇਆ ਨਹੀਂ ਖਰਚਦਾ, ਤਿਵੇਂ ਧਰਮ ਦੀ ਦੁਨੀਆਂ ਵਿੱਚ ਜੋ ਮਾਇਆ ਸੇਵਾ ਵਿੱਚ ਨਹੀਂ ਖਰਚਦਾ, ਜੋ ਸਰੀਰਕ ਸ਼ਕਤੀ ਤੇ ਅਮੋਲਕ ਸਵਾਸਾਂ ਦਾ ਨਾਮ ਧਨ ਉਹ ਜਦੋਂ ਧਰਮ ਦੇ ਖਾਤੇ ਵਿੱਚ ਸਿਮਰਨ ਵਿੱਚ ਸਤਸੰਗ ਵਿੱਚ ਨਹੀਂ ਪਾਉਂਦਾ ਉਹ ਕਿਰਪਨ ਹੈ। ਤੇ ਮੈਂ ਮਾਇਆ ਵਿਹੜਿਆ ਸੰਸਾਰ ਵੱਲ ਤੇ ਦਿਨ ਰਾਤ ਦੌੜਦਾ ਪਰ ਮਾਲਕ ਤੇਰੇ ਦਰ ਵੱਲ ਜੀਵਨ ਨਾਲ ਨਹੀਂ ਸਕਿਆ ਤੇ ਬੜੇ ਫੇਰੇ ਪੈ ਗਏ, ਬਹੁਤ ਵਾਰ ਜੰਮਿਆ ਮਰਿਆ ਜੰਮਿਆ ਮਰਿਆ, ਚੂਕੇ ਮੇਰੇ ਜੀਵਨ ਦੀ ਦਸ਼ਾ ਵਿੱਚ ਪਤਾ ਨਹੀਂ ਕਿੰਨੇ ਕੁ ਫੇਰੇ ਪੈ ਗਏ ਨੇ, ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ, ਮਾਲਕ ਹੁਣ ਤੇ ਮੈਂ ਦਰ ਆਇਆ ਮੇਰੇ ਤੇ ਕੁਛ ਕਿਰਪਾ ਕਰ ਦਿਓ, ਅਬ ਕਿਛ ਕਿਰਪਾ ਕੀਜੈ, ਤੁਹਾਡੀ ਕਿਨਕਾ ਮਾਤਰ ਕਿਰਪਾ ਤੁਹਾਡੀ ਕਿਛ ਕਿਰਪਾ ਮੇਰੀ ਜ਼ਿੰਦਗੀ ਦੇ ਲਈ ਬੜੀ ਮਹਾਨ ਹੋ ਜਾਏਗੀ, ਕਿਉਂਕਿ ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ, ਆਪ ਜੀ ਦੀ ਜ਼ਰਾ ਕੁ ਰੰਚਕ ਮਾਤਰ ਕਿਰਪਾ ਵੀ ਮੇਰੇ ਜੀਵਨ ਵਿੱਚ ਹੋ ਜਾਏ, ਮਾਲਕ ਐਸੀ ਆਪ ਰਹਿਮਤ ਕਰ ਦਿਓ ਜੀ।
ਹੋ ਦਇਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜੈ,
ਮੇਰੇ ਤੇ ਦਿਆਲ ਹੋਵੋ ਕਿਰਪਾ ਕਰੋ ਆਪਣਾ ਦਰਸ਼ਨ ਦੇ ਦਿਓ। ਮੈਂ ਸੁਣਿਆ ਹੈ ਇਹਨੂੰ ਕਹਿੰਦੇ ਨੇ ਪਰੋਕਸ਼ ਗਿਆਨ, ਸੁਣਿਆ ਤੁਸੀਂ ਹੋ ਵਾਹਿਗੁਰੂ ਹੈ ਘੱਟ ਘੱਟ ਵਿੱਚ ਹੈ, ਮੇਰੇ ਵਿੱਚ ਵੀ ਹੈ ਤੇਰੇ ਵਿੱਚ ਵੀ ਹੈ ਕਹਿ ਲੈਂਦੇ ਆ, ਇਹ ਸੁਣਿਆ ਸੁਣਾਇਆ ਅਸੀਂ ਬੋਲ ਤੇ ਬੋਲਦੇ ਹਾਂ ਪਰ ਪ੍ਰਤੱਖ ਦਰਸ਼ਨ ਨਹੀਂ ਹੋਇਆ, ਅਪਰੋਕਸ਼ ਦਰਸ਼ਨ ਨਹੀਂ ਹੋਇਆ। ਕਿਰਪਾ ਕਰੋ ਮੈਨੂੰ ਦਰਸ਼ਨ ਦੇ ਦਿਓ ਮੈਂ ਦੇਖ ਸਕਾਂ। ਮੈਂ ਇੱਕ ਬੇਨਤੀ ਕਰਾਂਗਾ, ਰੱਬ ਦੇ ਦਰਸ਼ਨ ਕਰਨ ਦੇ ਲਈ ਅਰਦਾਸ ਕਰਨੀ ਪੈਂਦੀ ਹੈ। ਹੋ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀ ਜਾ, ਬਖਸ਼ਿਸ਼ ਹੋ ਜਾਏ। ਮੈਂ ਇੱਕ ਬੇਨਤੀ ਕਰਾਂ, ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਜਾਂ ਕੋ ਦਇਆ ਕਰੀ ਮੇਰਾ ਠਾਕਰ, ਤਿੰਨ ਗੁਰੇ ਕਮਾਨੂ ਮੰਤਾ, ਤੁਹਾਡੀ ਦਇਆ ਹੋ ਜਾਏ, ਬਖਸ਼ਿਸ਼ ਹੋ ਜਾਏ, ਰਹਿਮਤ ਹੋ ਜਾਏ ਤੇ ਮੈਂ ਆਪ ਜੀ ਦਾ ਦਰਸ਼ਨ ਕਰ ਸਕਾਂ। ਮੈਂ ਇੱਕ ਬੇਨਤੀ ਕਰਾਂਗਾ, ਪਰਮੇਸ਼ਵਰ ਦਾ ਰੰਗ ਰੂਪ ਨਹੀਂ ਹੈ, ਅੱਖਾਂ ਨਾਲ ਦੇਖ ਹੀ ਨਹੀਂ ਸਕਦੇ, ਰੂਪ ਨਾ ਰੇਖ ਨਾ ਰੰਗ ਕਿਛ, ਆਮ ਸੁਣਦੇ ਹਾਂ ਅਸੀਂ ਪੜ੍ਹਦੇ ਵੀ ਹਾਂ ਪਰ ਗੱਲ ਦਰਸ਼ਨ ਦੀ ਹੈ, ਦਰਸ਼ਨ ਦਿਓ। ਹੁਣ ਵਾਹਿਗੁਰੂ ਦੇ ਦਰਸ਼ਨ ਦੇ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇੱਕ ਯੁਗਤੀ ਦੱਸਦੇ ਨੇ, ਉਹਦਾ ਦਰਸ਼ਨ ਕਿਵੇਂ ਕੀਤਾ ਜਾ ਸਕਦਾ। ਪਰਮਾਤਮਾ ਦਾ ਰੰਗ ਰੂਪ ਨਹੀਂ ਹੈ ਪਰ ਅੱਗੋਂ ਸਰਗੁਣ ਰੂਪ ਵੱਲ ਆਈਏ, ਜੋ ਦਿਸੇ ਸੋ ਤੇਰਾ ਰੂਪ, ਇਹ ਜਿੰਨੇ ਰੂਪ ਨਜ਼ਰ ਆਉਂਦੇ ਨੇ ਮਾਲਕ ਸਰਗੁਣ ਰੂਪ ਦਾ ਪਰਦਾ ਪਾਇਆ ਜੇ ਤੇ ਆਪ ਹੀ ਤੇ ਜਲ ਥਲ ਬਨ ਪਰਬਤ ਪਤਾਲ ਪਰਮੇਸ਼ਵਰ ਤੈ ਬਸੈ ਦਿਆਲ, ਆਪ ਹੀ ਤੇ ਹੋ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇਹ ਬਖਸ਼ਿਸ਼ ਕਰਕੇ ਅਨੁਭਵ ਕਰਨ ਦੀ ਅਵਸਥਾ ਦੇ ਦਿਓ ਵੀ ਮੈਂ ਆਪ ਜੀ ਦਾ ਦਰਸ਼ਨ ਕਰ ਸਕਾਂ। ਚੂਕੇ ਨਾਨਕ ਸੱਚ ਦਤਾਰ ਸ਼ਨਾਖਤ ਕੁਦਰਤੀ, ਤੁਹਾਡੀ ਸ਼ਨਾਖਤ ਕਰਨੀ ਹੋਵੇ ਤੇ ਕੁਦਰਤ ਦੇ ਰਾਹੀਂ ਕੀਤੀ ਜਾ ਸਕਦੀ ਹੈ, ਫਿਰ ਮੁੱਖੋਂ ਨਿਕਲਦਾ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ, ਇਹ ਤਮਾਮ ਕੁਦਰਤ ਮੈਂ ਵੇਖ ਰਿਹਾ ਤੇ ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਦਾ ਅਨੁਭਵ ਹੋ ਜਾਏ, ਮਾਲਕ ਐਸੀ ਮੇਰੇ ਤੇ ਰਹਿਮਤ ਕਰ ਦਿਓ ਜੀ।
ਪੰਤ ਨਾਨਕ ਭਰਮ ਪੱਟ ਖੁੱਲੇ ਗੁਰ ਪ੍ਰਸਾਦੀ ਜਾਣਿਆ,
ਦੇਖੋ ਗੁਰੂ ਦੀ ਕਿਰਪਾ ਹੋ ਗਈ, ਭਨਤ ਨਾਨਕ ਕਥਨ ਕਰਦੇ ਨੇ ਤੀਸਰੇ ਗੁਰੂ ਨਾਨਕ ਦਾ ਜਾਮਾ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਭਰਮ ਪੱਟ ਖੁੱਲੇ, ਜਿਹੜੇ ਭਰਮ ਦੇ ਦਰਵਾਜੇ ਬੰਦ ਸਨ, ਪਰਦਾ ਲੱਗਾ ਹੋਇਆ ਸੀ ਭਰਮ ਦਾ, ਉਸ ਭਰਮ ਨੇ ਕੀ ਕੀਤਾ ਸੀ, ਮੈਂ ਇਹ ਤੇ ਕਹਿੰਦਾ ਸਾਂ ਵੀ ਇਹ ਪਾਣੀ ਹੈ, ਇਹ ਧਰਤੀ ਹੈ, ਇਹ ਸੰਸਾਰ ਹੈ, ਇਹ ਪਰਦਾ ਜਿਹਾ ਪਿਆ ਹੋਇਆ ਸੀ, ਇਹ ਮੈਂ ਹਾਂ, ਇਹ ਤੂੰ ਹੈ। ਜਦੋਂ ਇਹ ਭਰਮ ਖੁੱਲ ਗਿਆ ਫਿਰ ਕੀ ਹੋਇਆ, ਆਪੇ ਜਲ, ਆਪੇ ਥਲ ਥੰਮਣ, ਆਪੇ ਕੀਆ ਘੜ ਘੜ ਬਾਸਾ, ਆਪੇ ਨਰ, ਆਪੇ ਫੁੱਨ ਨਾਰੀ, ਆਪੇ ਸਾਰ ਆਪ ਹੀ ਪਾਸਾ, ਗੁਰਮੁਖ ਸੰਗਤ ਸਭੈ ਵਿਚਾਰੋ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਇਹ ਭਰਮ ਦਾ ਪਰਦਾ ਹੁਣ ਖੁੱਲ ਗਿਆ। ਅੱਗੇ ਕਹਿੰਦਾ ਸੀ ਮੈਂ ਹਾਂ ਹਾਂ ਮੈਂ ਮੈਂ, ਵਿੱਚੋਂ ਖੋਵੈ ਹਾਂ ਹਾਂ ਮੈਂ ਮੈਂ, ਵਿੱਚੋਂ ਖੋਵੈ ਦੂਜਾ ਮੇਟੈ ਏਕੋ ਹੋਵੈ। ਉਹ ਹੁਣ ਭਰਮ, ਮੈਂ ਬੇਨਤੀ ਕਰਾਂ, ਭਾਵੇਂ ਵਿਦਵਾਨਾਂ ਨੇ ਪੰਜ ਤਰ੍ਹਾਂ ਦਾ ਭਰਮ ਮੰਨਿਆ, ਭੇਦ ਭਰਮ, ਕਰਤਾ ਭੁਗਤਾ ਪਨੇ ਦਾ ਭਰਮ, ਸੰਗ ਭਰਮ, ਵਿਕਾਰ ਭਰਮ, ਪਰਮਾਤਮਾ ਤੋਂ ਭਿੰਨ ਸੰਸਾਰ ਦੀ ਸਤਿਅਤਾ ਦਾ ਭਰਮ, ਖੈਰ ਹਰ ਤਰ੍ਹਾਂ ਨਾਲ ਮਨੁੱਖ ਭਰਮ ਵਿੱਚ ਲਿਪਟਿਆ ਪਿਆ। ਕਹਿੰਦਾ ਮੈਂ ਇਹ ਕੀਤਾ, ਪਹਿਲਾਂ ਕਹਿੰਦਾ ਮੈਂ, ਫਿਰ ਕਹਿੰਦਾ ਮੈਂ ਇਹ ਕੀਤਾ, ਫਿਰ ਕਹਿੰਦਾ ਇਹ ਮੇਰੇ ਰਿਸ਼ਤੇਦਾਰ, ਤੇ ਫਿਰ ਕੀ ਕਹਿੰਦਾ ਰੱਬ ਹੋਰ ਤੇ ਮੈਂ ਹੋਰ। ਇਸ ਤਰ੍ਹਾਂ ਭਰਮ ਵਿੱਚ ਲਿਪਟੇ ਹੋਏ ਨੇ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ। ਗੁਰੂ ਆਖਿਆ ਸਮਝ, ਇਹ ਨਾ ਕਹਿ ਮੈਂ, ਕਦੀ ਤੂੰ ਆਪਣੀ ਕਮੀਜ਼, ਆਪਣੇ ਸੂਟ ਨੂੰ ਨਹੀਂ ਕਹਿੰਦਾ ਵੀ ਮੈਂ ਇਹ ਹਾਂ, ਇਹ ਸਰੀਰ ਵੀ ਤੇਰਾ ਕੱਪੜਾ ਹੈ, ਕਰਮੀ ਆਵੇ ਕੱਪੜਾ, ਇਹ ਕੱਪੜ ਰੂਪ ਸੁਹਾਵਣਾ ਭਲਿਆ, ਤੇ ਇਸ ਸਰੀਰ ਦੇ ਕੱਪੜੇ ਨੂੰ ਕਹੀ ਜਾਂਦਾ ਮੈਂ ਮੈਂ। ਉਹ ਅੰਦਰੋਂ ਗੁਰੂ ਨੇ ਭਰਮ ਦੂਰ ਕਰ ਦਿੱਤਾ। ਹੁਣ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਨੂੰ ਜਾਣਨ ਲੱਗ ਪਏ ਜੀ।
ਸੱਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ।
ਦੇਖੋ ਹੁਣ ਸੱਚੀ ਲਿਵ ਲਾਗੀ, ਅੱਗੇ ਸੀ ਝੂਠੀ ਲਿਵ, ਅੱਗੇ ਸੀ ਸੰਸਾਰ ਦੀ ਪ੍ਰੀਤ, ਤੇ ਲਿਵ ਦੇ ਅਰਥ ਧਿਆਨ ਚ ਰੱਖਿਓ। ਜਦੋਂ ਕਿਸੇ ਨੂੰ ਆਪਣਾ ਪਿਆਰਾ ਬਣਾ ਲਈਦਾ ਅਤੇ ਉਸ ਨਾਲ ਪਿਆਰ ਭਰੀ ਬਿਰਤੀ ਜੁੜਦੀ ਹੈ, ਉਹ ਲਿਵ ਕਹਿਲਾਉਂਦੀ ਹੈ। ਅੱਗੇ ਦੁਨੀਆਂ ਨੂੰ ਪਿਆਰਾ ਬਣਾਇਆ, ਧਨ ਨੂੰ, ਰਿਸ਼ਤੇਦਾਰਾਂ ਨੂੰ, ਸਰੀਰ ਨੂੰ, ਆਪਣੀ ਸਮੱਗਰੀ ਨੂੰ, ਉਧਰ ਧਿਆਨ ਜੁੜ ਗਿਆ, ਉਹਨਾਂ ਨਾਲ ਪਿਆਰ ਪੈ ਗਿਆ, ਉਹ ਸੀ ਝੂਠੀ ਲਿਵ। ਹੁਣ ਅੰਦਰ ਸੱਚੀ ਲਿਵ ਲੱਗ ਗਈ ਸੱਚੇ ਨਾਲ। ਚੂਕੇ ਇੱਕ ਗੱਲ ਧਿਆਨ ਚ ਰੱਖਿਓ, ਲਿਵ ਲਿਵੈ ਕੋ ਧਾਵੈ, ਸਤਿਗੁਰਾਂ ਦਾ ਫਰਮਾਨ ਹੈ, ਲਿਵ ਲਿਵੈ ਕੋ ਧਾਵੈ, ਬਿਰਤੀ ਪਿਆਰੇ ਵੱਲ ਦੌੜਦੀ ਏ। ਹੁਣ ਤੇ ਰੱਬ ਨਾਲ ਪਿਆਰ ਪੈ ਗਿਆ, ਨਾਮ ਨਾਲ ਪਿਆਰ ਪੈ ਗਿਆ, ਧੰਨ ਗੁਰ ਸ਼ਬਦ ਨਾਲ ਪਿਆਰ ਪੈ ਗਿਆ। ਹੁਣ ਅੰਦਰ ਦੀ ਸੁਰਤ ਵਾਹਿਗੁਰੂ ਵੱਲ ਦੌੜਦੀ, ਸਰੀਰ ਦੇ ਕਦਮ ਸੰਗਤ ਵੱਲ ਦੌੜਦੇ, ਸੇਵਾ ਵੱਲ ਦੌੜਦਾ, ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਵੱਲ ਦੌੜਦਾ। ਹੁਣ ਸੱਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਹੁਣ ਸਤਿਗੁਰੂ ਨਾਲ ਜਿਹੜਾ ਮਨ ਸੀ ਉਹ ਪਤੀਜ ਗਿਆ, ਇਹ ਗੱਲ ਥੋੜੀ ਧਿਆਨ ਚ ਰੱਖਿਓ। ਅੱਗੇ ਸੀ ਮਨ ਦੁਨੀਆਂ ਨਾਲ ਪਤੀਜਦਾ, ਧਨ ਵੇਖਿਆ ਮਨ ਪਤੀਜ ਗਿਆ, ਸਵਾਦੂ ਪਦਾਰਥ ਮਿਲੇ ਮਨ ਬੜਾ ਪਤੀਜ ਗਿਆ, ਮਨ ਬੜਾ ਖੁਸ਼ ਹੋਇਆ, ਮੇਰੀ ਮਨ ਮਰਜ਼ੀ ਦਾ ਸਵਾਦ ਮਿਲ ਗਿਆ। ਹੁਣ ਸਤਿਗੁਰੂ ਨਾਲ ਮਨ ਪਤੀਜ ਗਿਆ, ਵਾਹ ਧੰਨ ਗੁਰੂ ਗ੍ਰੰਥ ਸਾਹਿਬ ਜੀਓ, ਐਡੀ ਕਿਰਪਾ ਕੀਤੀ ਜੇ, ਭਟਕਣਾ ਤੋਂ ਬਚਾ ਲਿਆ ਜੇ, ਦਰ ਦਰ ਮੰਗਤ ਤੋਂ ਬਚਾ ਲਿਆ ਜੇ, ਮਹਾਰਾਜ ਸਿੱਧਾ ਰਸਤਾ ਦਿਖਲਾ ਦਿੱਤਾ ਜੇ, ਘਰ ਬੈਠਿਆਂ ਹੀ ਰੱਬ ਮਿਲਾ ਦਿੱਤਾ ਜੇ, ਸਭ ਕੁਛ ਘਰ ਮੈਂ ਬਾਹਰ ਨਾ ਹੀ ਆਪਨੇ ਸਮਝਾ ਦਿੱਤਾ। ਹੁਣ ਸਤਿਗੁਰੂ ਨਾਲ ਮਨ ਪਤੀਜ ਗਿਆ, ਉਹ ਸਤਿਗੁਰੂ ਦਾ ਦਰ ਛੱਡ ਕੇ ਹੋਰ ਕਿਧਰੇ ਵੀ ਨਹੀਂ ਦੌੜਦਾ ਹੈ ਜੀ। ਆਓ ਇਸ ਤੋਂ ਅੱਗੇ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਕੁਝ ਬੋਲਾਂ ਦੀ ਸਾਂਝ ਪ੍ਰਾਪਤ ਕਰੀਏ ਜੀ।
ਮਾਰੂ ਮਹੱਲਾ ਪਹਿਲਾ, ਬਿਖ ਬੋਹ ਸਥਾ ਲਾਦਿਆ, ਦੀਆ ਸਮੁੰਦ ਮੰਝਾਰ।
ਇਹ 1009 ਅੰਗ ਹੈ ਮਾਰੂ ਰਾਗ ਵਿੱਚ, ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ। ਕਹਿੰਦੇ ਨੇ ਮੈਂ ਦੁਨੀਆਂ ਵੱਲ ਵੇਖਿਆ, ਜ਼ਹਿਰ ਲੱਦੀ ਫਿਰਦੇ ਨੇ ਬੇੜੇ ਵਿੱਚ, ਬਿਖ ਬੋਹੇ ਥਾ ਲਾਦਿਆ, ਦੀਆ ਸਮੁੰਦ ਮਝਾਰ, ਇਸ ਬੇੜੇ ਨੂੰ ਸਮੁੰਦਰ ਵਿੱਚ ਠੇਲ ਦਿੱਤਾ,
ਜ਼ਹਿਰ ਦਾ ਬੇੜਾ ਧਿਆਨ ਚ ਰੱਖਿਓ। ਕਿਉਂਕਿ ਬਾਬਾ ਬਿਖ ਦੇਖਿਆ ਸੰਸਾਰ, ਇੱਥੇ ਕਾਮ ਕ੍ਰੋਧ ਦੀ ਜ਼ਹਿਰ ਹੈ, ਨਫ਼ਰਤ ਈਰਖਾ ਵੈਰ ਵਿਰੋਧ ਐਸ਼ੋ ਇਸ਼ਰਤ, ਜੋ ਜ਼ਿੰਦਗੀ ਨੂੰ 84 ਲੱਖ ਵਾਰੀ ਮਾਰੇ ਉਹ ਜ਼ਹਿਰ ਹੈ, ਜੋ ਇੱਕ ਵਾਰੀ ਮਾਰੇ ਉਹ ਬਾਹਰ ਦੀ ਜ਼ਹਿਰ, ਜੋ 84 ਲੱਖ ਵਾਰੀ ਮਾਰੇ ਉਹ ਔਗਣ ਵਿਕਾਰ ਤੇ ਮਨਮੁੱਖਾਂ ਦੀ। ਮੈਂ ਜ਼ਹਿਰ ਇਕੱਠੀ ਕਰੀ ਬੈਠਾ, ਇਸ ਨੂੰ ਮੈਂ ਜੀਵਨ ਦੇ ਬੇੜੇ ਵਿੱਚ ਲੱਦੀ ਬੈਠਾ ਤੇ ਸੰਸਾਰ ਦੇ ਸਮੁੰਦਰ ਵਿੱਚ ਇਹ ਬੇੜਾ ਤੋਰ ਦਿੱਤਾ ਹੈ ਜੀ।
ਕੰਢੀ ਦਿਸ ਨਾ ਆਵਾਈ ਨਾ ਉਰਵਾਰ ਨਾ ਪਾੜ।
ਪਾਣੀ ਨਦੀ ਦਾ ਹੋਵੇ, ਦਰਿਆ ਦਾ ਹੋਵੇ, 100 ਫੁੱਟ, 200 ਫੁੱਟ, 500 ਫੁੱਟ ਤੱਕ ਦਾ ਵਹਾਅ ਹੋਵੇ, ਉਹ ਦੂਜਾ ਕਿਨਾਰਾ ਦਿਸਦਾ ਤੇ ਸਮੁੰਦਰ ਤੇ ਹਜ਼ਾਰਾਂ ਮੀਲ ਦੂਰ ਹੁੰਦਾ, ਉਸ ਦਾ ਤੇ ਕਿਨਾਰਾ ਹੀ ਨਹੀਂ ਦਿਸਦਾ। ਹੁਣ ਵਿਚਕਾਰ ਫਸ ਗਏ, ਇਹ ਵੀ ਨਹੀਂ ਕਰ ਸਕਦੇ ਵੀ ਵਾਪਸ ਆ ਜਾਈਏ, ਉਰਵਾਰ ਆ ਜਾਈਏ, ਤੇ ਨਾ ਪਾਰ ਅਗਲਾ ਕਿਨਾਰਾ ਪਿਆ ਦਿਸਦਾ। ਸਾਡੀ ਹਾਲਤ ਇਹੋ ਜਿਹੇ ਸੰਸਾਰਿਕ ਜੀਵਨ ਦੀ ਬਣ ਗਈ। ਉਹ ਔਗਣ ਵਿਕਾਰਾਂ ਤੋਂ ਹੁਣ ਉਰਵਾਰ ਵੀ ਨਹੀਂ ਆ ਸਕਦੇ, ਹੁਣ ਪਾਰ ਪਰਲਾ ਬੰਨਾ ਵੀ ਨਹੀਂ ਦਿਸਦਾ, ਜਿੱਥੇ ਕਿ ਜ਼ਿੰਦਗੀ ਦਾ ਬੇੜਾ ਕਿਸੇ ਕਿਨਾਰੇ ਲੱਗ ਸਕੇ ਜੀ।
ਵੰਡੀ ਹੱਥ ਨਾ ਖੇ ਵੱਡੂ ਜਲ ਸਾਗਰ ਅਸਰਾਲ।
ਵੰਜੀ ਹੱਥ ਨਾ ਖੇਵਟੂ ਜਲ ਸਾਗਰ ਅਸਰਾਲ। ਖੇਵਟੂ, ਖੇਵਟ ਮਲਾ, ਆਪ ਨੂੰ ਪਤਾ ਹੈ ਨਾ, ਮਲਾ ਬੇੜਾ ਚਲਾਉਂਦਾ ਤੇ ਬੇੜਾ ਆਪੇ ਨਹੀਂ ਚਲਾ ਸਕਦਾ, ਭਲਾ ਮਲਾ ਹੋਵੇ, ਬੇੜਾ ਚਲਾਉਣਾ ਆਉਂਦਾ ਹੋਵੇ, ਪਰ ਉਸ ਕੋਲ ਵੰਜ ਨਾ ਹੋਣ, ਚੱਪੂ ਨਾ ਹੋਣ ਤੇ ਕਾਹਦੇ ਨਾਲ ਬੇੜਾ ਚਲਾਏਗਾ। ਖੇਵਟੂ ਦੇ ਹੱਥ ਵਿੱਚ ਵੰਜ ਨਹੀਂ, ਵੰਜੀ ਹੱਥ ਨਾ ਖੇਵਟੂ ਜਲ ਸਾਗਰ ਅਸਰਾਲ। ਉਹ ਪਾਣੀ ਇਤਨਾ ਭਿਆਨਕ, ਮੈਂ ਬੇਨਤੀ ਕਰਾਂ ਇਸ ਦਸ਼ਾ ਵਿੱਚ ਬੇੜਾ ਫਸਿਆ ਪਿਆ, ਅੱਜ ਵਿਚਾਰ ਕਰਕੇ ਥੋੜਾ ਦੇਖਿਓ, ਇਹ ਤੇ ਬਾਹਰ ਦਾ ਨਕਸ਼ਾ ਮੇਰੇ ਮਾਲਕ ਨੇ ਖਿੱਚ ਕੇ ਦਰਸਾਇਆ। ਜ਼ਿੰਦਗੀ ਦੀ ਹਾਲਤ ਕੀ ਹੈ? ਔਗਣ ਹਨ, ਵਿਕਾਰ ਹਨ, ਦਿਨ ਰਾਤ ਸੋਚ ਚਿੰਤਾਵਾਂ ਘਿਰੀਆਂ ਹੋਈਆਂ, ਕਿਤੇ ਸ਼ਾਂਤੀ ਨਹੀਂ, ਮਨ ਦਾ ਟਿਕਾਓ ਨਹੀਂ, ਕਿਤੇ ਸਕੂਨ ਨਹੀਂ, ਕਿਤੇ ਅੰਦਰਲਾ। ਆਪਾਂ ਵਾਹਿਗੁਰੂ ਜੀ ਦੇ ਘਰ ਵਿੱਚ ਮਿਲਾਪ ਲਈ ਕਦੀ ਵੀ ਐਸੀ ਅਵਸਥਾ ਨਹੀਂ ਬਣਾਉਂਦਾ। ਇਹ ਹੈ ਜ਼ਿੰਦਗੀ ਦਾ ਇਹ ਬੇੜਾ, ਜਿਹੜਾ ਸੰਸਾਰ ਦੇ ਸਮੁੰਦਰ ਵਿੱਚ ਐਸੇ ਭਿਆਨਕ ਪਾਣੀ ਵਿੱਚ ਫਸਿਆ ਹੋਇਆ ਹੈ ਜੀ।
ਬਾਬਾ ਜਗ ਫਾਥਾ ਮਹਾਜਾਲ।
ਐ ਬਾਬਾ, ਇਹ ਜਗ ਫਾਥਾ ਫਸਿਆ ਹੋਇਆ ਮਹਾਜਾਲ ਵਿੱਚ, ਛੋਟਾ ਜਾਲ ਨਹੀਂ ਹੈ ਇਹ, ਚਾਰ ਚਫੇਰੇ ਜਾਲ ਹੀ ਜਾਲ ਮਨੁੱਖ ਨੂੰ ਫਸਾਈ ਬੈਠਾ ਹੈ ਜੀ।
ਗੁਰ ਪ੍ਰਸਾਦੀ ਉਬਰੇ ਸੱਚਾ ਨਾਮ ਸੰਭਾਲ।
ਨਿਰਾਸ਼ ਨਾ ਹੋਇਓ ਵੀ ਫਸੇ ਪਏ ਆ, ਬੇੜਾ ਫਸਿਆ ਪਿਆ। ਹਜ਼ੂਰ ਕਹਿੰਦੇ ਨੇ ਆ ਗੁਰੂ ਕੋਲ, ਗੁਰੂ ਨੂੰ ਖੁਸ਼ ਕਰ ਤੇ ਗੁਰੂ ਦੀ ਕਿਰਪਾ ਹੋ ਜਾਏਗੀ। ਮੈਂ ਇੱਕ ਬੇਨਤੀ ਕਰਾਂਗਾ, ਅੰਮ੍ਰਿਤ ਵੇਲੇ ਉੱਠਿਆ ਹੋਵੇ, ਨਿਤਨੇਮ ਕੀਤਾ ਹੋਵੇ, ਸਿਮਰਨ ਕੀਤਾ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕੀਤੀ ਹੋਵੇ, ਸੇਵਾ ਵਿੱਚ ਜੁੜਿਆ ਹੋਵੇ, ਧੰਨ ਗੁਰੂ ਰਾਮਦਾਸ ਜੀ ਦੇ ਦਰ ਦੀ ਅਸੀਸ ਲਈ ਹੋਵੇ, ਗੁਰੂ ਖੁਸ਼ ਨਹੀਂ ਹੋਣਗੇ? ਗੁਰੂ ਖੁਸ਼ ਹੋ ਜਾਣਗੇ, ਖੁਸ਼ ਹੋ ਜਾਣਗੇ ਤੇ ਕਿਰਪਾ ਕਰਨਗੇ, ਕਿਰਪਾ ਕਰਨਗੇ ਤੇ ਨਿਕਲ ਜਾਵਾਂਗੇ ਸੰਸਾਰ ਦੇ ਇਸ ਭਿਆਨਕ ਜਲ ਚੋਂ। ਚੂਕੇ ਝਾੜ ਚੱਖੜ ਉਹ ਹਾੜ, ਲਹਿਰੀ ਵਹਿਨ ਲਖੇਸਰੀ, ਸਤਿਗੁਰ ਸਿਓ ਅਲਾਏ, ਬੇੜੇ ਡੁੱਬਣ ਨਾਹੇ ਭਾਉ। ਭਲਿਆ ਝਾੜ ਲੱਗਾ, ਬੜੀ ਝੜੀ, ਬੜਾ ਚੱਖੜ, ਬੜੀਆਂ ਲਹਿਰਾਂ ਤੈਨੂੰ ਘੇਰੀ ਬੈਠੀਆਂ ਨੇ, ਪਰ ਸਤਿਗੁਰੂ ਅੱਗੇ ਪੁਕਾਰ ਕਰ, ਤੇਰਾ ਬੇੜਾ ਕਦੀ ਨਹੀਂ ਡੁੱਬਣ ਦੇਣਗੇ। ਗੁਰਪ੍ਰਸਾਦੀ ਉਭਰੇ ਸੱਚਾ ਨਾਮ ਸੰਭਾਲ, ਨਾਮ ਸੰਭਾਲ ਲੈ, ਉਠਤ ਬੈਠਤ ਸੋਵਤ ਨਾਮ। ਵਾਹਿਗੁਰੂ ਵਾਹਿਗੁਰੂ ਕਰਦਿਆਂ ਜ਼ਿੰਦਗੀ ਬਤੀਤ ਕਰ, ਤੇਰਾ ਬੇੜਾ ਇਸ ਭਾਵ ਸਾਗਰ ਤੋਂ ਡੁੱਬਣ ਤੋਂ ਬਚਾ ਕੇ ਕਿਨਾਰੇ ਲਗਾਉਣ ਵਾਲੇ ਸਤਿਗੁਰੂ ਹਨ ਜੀ। ਅੱਗੇ ਵਿਸ਼ਰਾਮ ਦੇ ਕੇ ਹਜ਼ੂਰ ਫਰਮਾਨ ਕਰਦੇ ਹਨ ਜੀ।
ਸਤਿਗੁਰੂ ਹੈ ਬੋਏ ਥਾ ਸ਼ਬਦ ਲੰਘਾਵਣ ਹਾਰ।
ਸਤਿਗੁਰੂ ਬੋਹਿਥ ਨੇ,
समुद्री बेड़ा ने ते शब्द दे राही सतगुरु तेनु लंघाउण वाले ने लंघावन हार अगर तन गुरु ग्रंथ साहिब जी पास आके शब्द संभाल लिया मूल मंत्र संभाल लिया वाहगुरु संभाल लिया ए जानिया भी गुरु मेरे नाल नाल ने ते हजूर कहंदे ने ए तेनु शब्द डुबन नहीं देवेगा ए शब्द पार कर देवेगा जी
तथा पवन ना पाव को ना जाल ना आकार
जिथे शब्द दी बरकत है उथे बाहर दे तूफान कुछ नहीं कर सकते उथे जल भयानक तो भयानक हड़ भी होवे कुछ नहीं कर सकता अगर न दह पवन नहीं मगना तस्कर नेर न आवे राम नाम धन कर संचौनी सो धन कत ही न जावे तिथे पवन ना पाव को ना जल ना आकार हजूर कहंदे ने उथे ए दुनिया दे आकार तेरे ते प्रभावी नहीं होंगे उथे किसे तरह दा संसारक पांच तत दा बखेड़ा तेरे जीवन नु घेर नहीं सकदा है जी
तिथे सच्चा सच नाय पवजल तारण हार
उथे सच्चा है सच नाम है चूके वाहगुरु है वाहगुरु दा नाम नाल है ए पवजल तो तारन वाले ने ए संसार विच मैं बेनती करा डुबदा कौन है शरीर नहीं सुरत डुबदी है ध्यान डुबदा है ओ सुरत हुन बच गई जेडी सुरत दुनिया नाल जुड़ी सी ओ डुबदी गई जेडी सुरत शब्द दे घर वे चली गई ओ सुरत हुन डुबदी नहीं औगना विच सुरत गलतान नहीं हुंदी उथे सतगुरु तेरी सुरत नू तारन वाले हन जी
गुरमुख लंगे से पार पै सच्चे स्यों लेव लाए
जदों मुख गुरु वाल है ते लंग गए पार पै गए उन्हां दी जिहड़ी लिव सी ओ ध्यान सी जिसने डुबना सी ना ओ हुण सच नाल जुड़िया होया अंदर दे ध्यान लिव नाल हुण आपा वाहगुरु वाहगुरु वाल है लिव छुड़की लगी तृष्णा जदों लिव छुटक गई ते तृष्णा लग गई जदों लिव जुड़ गई ते मैं बेनती करा हुण नाम सिमरन दी गल अंदर बन गई इस वास्ते सच्चे स्यों हुण लिव जुड़ गई है जी
आवा गौण निवारिया ज्योति जोत मिलाए
हुण जेड़ा आवा गौण सी जमना मरना ओ चला गया अंदर दी ज्योति आत्मक अवस्था वाहगुरु परमात्मा विच ओ मिल गई है जी
गुरमती सहज उपजै सच्चे रह समाए
हुण गुरु दी मत लेके अंदर सहज पैदा हो गया अंदरला आपा टिकाओ विच पैदा हो गया थोड़ी गलती अंश रखियो आ बोल सतगुरां दे बहुत काम दे साडे जीवन नूं बदलन वाले ने गुरु दी मत लेके जीवन जीवियो अपनी मत नाल ना चलियो अपनी मत कुछ भी अंदर फैसला कर सकती है अपनी मत नाल कोई भी अंदरला हिरदा अंदर दी सुरत अंदर दा दिमाग किसे पासे भी चल सकता है पर जदों गुरु दी मत ले ली उथे सहज टिकाऊ बन गया इतना टिक गया अपने आपे विच टिकिया होया अंदर नाम टिक गया वाहिगुरु 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 बस ऐसे टिकाओ विच हजूर कहंदे ने हुण सच्चे नाल ओ समा गया सच्चे रहा समाए ए साहिब रहमत करन अंदरला आपा दुनिया विच इंज रवे जैसे जल में कमल निरालम रहिए संसार विच पर निरालम जे रहिए उन्हां विच सुरत खुब ना जाए लोगन सो मेरा ठाठा बागा बनिया रहे अंदरला हिरदा साच नाम मेरा मन लागा लोगन सो मेरा ठाठा बागा बाहर सूद सगल सो मौला अलिप्त रहो जैसे जल में कौला ਇਹ ਸਾਹਿਬ ਰਹਿਮਤ ਕਰਨ, ਸਤਿਗੁਰਾਂ ਦੀ ਬਖਸ਼ਿਸ਼ ਬਣ ਆਵੇ ਜੀ। ਇਹਨਾਂ ਅੱਖਰਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦਾ ਕੋਟਾਨ ਕੋਟ ਧੰਨਵਾਦ। ਹਾਰਦਿਕ ਤੌਰ ਤੇ ਗੁਰੂ ਘਰ ਦੀ ਸਮੂਹ ਆਈ ਸਾਧ ਸੰਗਤ ਜੀ ਦਾ ਤਹਿ ਦਿਲੋਂ ਧੰਨਵਾਦ, ਅਤੇ ਗੁਰੂ ਘਰ ਦੇ ਸਮੂਹ ਪ੍ਰਬੰਧ ਦਾ ਮੈਂ ਹਾਰਦਿਕ ਤੌਰ ਤੇ ਧੰਨਵਾਦ ਕਰਦੇ ਹਾਂ। ਆਪਣੀਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਭਾਈ ਸਾਹਿਬ ਜੀ ਨੇ ਸ਼ਬਦ ਪੜਿਆ, ਤਿੰਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਆਓ ਅਖੀਰਲੀਆਂ ਦੋ ਪੰਕਤੀਆਂ ਸ਼ਰਵਨ ਕਰਕੇ ਉਪਰੰਤ ਫਤਿਹ ਨਾਲ ਅਸੀਂ ਸਾਂਝ ਪਾਵਾਂਗੇ ਜੀ।
ਆਵਾ ਗਾਉਣ ਨਿਵਾਰਿਆ ਜੋਤੀ ਜੋਤ ਮਿਲਾਏ, ਗੁਰਮਤੀ ਸਹਿਜ ਉਪਜੈ ਸੱਚੇ ਰਹਿ ਸਮਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।